ਸਤਿਗੁਰ ਸੁਣਤ ਕਾਣ
ਬਹੁਤ ਵੱਡਾ ਰੌਲਾ ਪੈ ਗਿਆ ਸਤਿਗੁਰ ਜੀ ਨੇ ਕੰਨਾਂ ਚ ਸੁਣਿਆ
ਹਟ ਪਰੇ ਤੁਰਤ ਬਣ ਸਾਵਧਾਨ
ਉਸੇ ਵਕਤ ਹਟ ਪਏ ਤੁਰਤ ਸਾਵਧਾਨ ਹੋ ਕਰਕੇ ਕਿੱਧਰ ਰੌਲਾ ਪੈ ਗਿਆ ਹੈ
ਇੱਕ ਧਰਮ ਸਿੰਘ ਪੱਟ ਸੰਗ ਜਾਏ
ਇੱਕ ਭਾਈ ਧਰਮ ਸਿੰਘ ਇਹ ਜਿਹੜਾ ਸੀ ਸੂਰਮਾ ਇਹ ਨਾਲ ਗਿਆ
ਦੇਖਿਓ ਲਰੰਤ ਬਾਗੌਰ ਰਾਏ
ਉਹ ਜਿਹੜਾ ਦੂਸਰੇ ਪਿੰਡ ਵਾਲਾ ਰਾਜਾ ਸੀ ਉਹ ਆ ਕਰਕੇ ਲੜਦਾ ਹੋਇਆ ਦੇਖਿਆ
ਉਤ ਹੁਤ ਰਾਮ ਅਸਵਾਰ ਦੋਏ
ਉਧਰੋਂ ਜਿਹੜਾ ਰਾਉ ਸੀਗਾ ਅਸਵਾਰ ਘੋੜੇ ਦੇ ਉੱਤੇ ਇੱਕ ਨਾਲ ਉਹਦੇ ਹੋਰ ਬੰਦਾ ਸੀ ਉਹ ਦੋਨੋਂ ਜਾਣੇ ਇਧਰ ਬਘੌਰ ਵਾਲਾ ਰਾਜਾ ਵੀ ਆਇਆ ਹੋਇਆ
ਇਤ ਗੁਰੂ ਧਰਮ ਸਿੰਘ ਸੰਗ ਜੋਏ
ਇਧਰੋਂ ਸਤਿਗੁਰੂ ਜੀ ਭਾਈ ਧਰਮ ਸਿੰਘ ਜੀ ਹੁਣਾਂ ਨਾਲ ਹਨ
ਪੈਦਲ ਸਮੂਹ ਦੋਨੋਂ ਦਿਸ਼ਾਨ
ਬਹੁਤ ਸਾਰੀ ਪੈਦਲ ਸੈਨਾ ਵੀ ਨਾਲ ਨਾਲ ਦੋਨਾਂ ਪਾਸਿਆਂ ਤੋਂ ਭਾਵ ਕਿਉਂਕਿ ਸ਼ਿਵ ਪ੍ਰਤਾਪ ਤਾਂ ਮਹਾਰਾਜ ਦੇ ਨਾਲ ਹੀ ਸੀ ਤੇ ਇਸ ਤਰ੍ਹਾਂ ਉਹ ਪਰਲੇ ਪਾਸੇ ਵਾਲਾ ਰਾਜਾ ਵੀ ਆਇਆ ਇਹ ਸ਼ਿਵ ਪ੍ਰਤਾਪ ਨਾਲ ਵੀ ਲੜਾਈ ਹੋਈ ਤੇ ਸਿਪਾਹੀਆਂ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਫੌਜਾਂ ਵੀ ਲੜੀਆਂ ਨੇ
ਛੂਟੇ ਤਫੰਗ ਤੀਖਣ ਸੋਬਾਨ
ਬਹੁਤ ਸਾਰੀਆਂ ਤਿੱਖੇ ਤਿੱਖੇ ਤੀਰ ਚੱਲੇ ਗੋਲੀਆਂ ਚੱਲੀਆਂ ਨੇ
ਸਤਿਗੁਰੂ ਕਹੋ ਸੁਣ ਧਰਮ ਸਿੰਘ
ਸਤਿਗੁਰੂ ਕਹਿਣ ਲੱਗੇ ਸੁਣੋ ਭਾਈ ਧਰਮ ਸਿੰਘ
ਰਨ ਜਾਹੋ ਅਗਰ ਬਣ ਰੂਪ ਸਿੰਘ
ਕਹਿੰਦੇ ਸ਼ੇਰ ਦਾ ਰੂਪ ਧਾਰਨ ਕਰਕੇ ਜਾ ਹੁਣ ਮੈਦਾਨੇ ਜੰਗ ਦੇ ਚੱਗੇ
ਉਤ ਦੋਏ ਇਤੇ ਹਮ ਦੋਏ ਜਾਣ
ਉਧਰ ਵੀ ਦੋ ਜਾਣੇ ਨੇ ਇਧਰ ਵੀ ਆਪਾਂ ਦੋ ਜਾਣੇ ਜਾਣਾ ਕਰ
ਇੱਕ ਸੰਗ ਇੱਕ ਭਿਰ ਹੈ ਮਹਾਨ
ਹੁਣ ਇੱਕ ਦੇ ਨਾਲ ਇੱਕ ਭਿੜੇਗਾ ਤੂੰ ਜਾ ਕੇ ਉਹਦੇ ਨਾਲ ਰਾਜੇ ਨਾਲ ਹੈਗਾ ਦੂਜਾ ਬੰਦਾ ਉਹਦੇ ਨਾਲ ਭਿੜ ਤੇ ਇਹਦੇ ਨਾਲ ਅਸੀਂ ਭਿੜਦੇ ਹਾਂ
ਸੁਣ ਧਰਮ ਸਿੰਘ ਹੈ ਕੋ ਧਵਾਏ
ਸੁਣ ਕੇ ਭਾਈ ਧਰਮ ਸਿੰਘ ਨੇ ਘੋੜੇ ਨੂੰ ਭਜਾਇਆ
ਰਨ ਸਮੁਖ ਗਯੋ ਰਿਪ ਹਤਨ ਚਾਏ
ਮੈਦਾਨੇ ਜੰਗ ਦੇ ਵਿਚ ਦੁਸ਼ਮਣ ਦੇ ਸਾਹਮਣੇ ਗਿਆ ਦੁਸ਼ਮਣ ਨੂੰ ਮਾਰਨ ਦੇ ਚਾਓ ਨਾਲ
ਉੱਚੇ ਪੁਕਾਰ ਲੀਨੋ ਹਕਾਰਾ
ਹਕਾਰ ਉੱਚੀ ਆਵਾਜ਼ ਦੇ ਕੇ ਲਲਕਾਰਾ ਦੇ ਕੇ ਪਹਿਲਾਂ ਲੜਦੇ ਹੁੰਦੇ ਸੀ ਆਪ ਜਿਹਾ ਆਪਣੇ ਆਪ ਨੂੰ ਬੜਾ ਯੋਧਾ ਸਮਝਦਾ ਆ ਮੇਰੇ ਨਾਲ ਲੜ ਇੱਧਰ
ਇਹ ਤਾਂ ਆਪਣੋ ਕਰੋ ਵਾਰ
ਆ ਤੈਨੂੰ ਪਹਿਲਾਂ ਵਾਰ ਦਾ ਮੌਕਾ ਦਿੰਦਾ ਮੈਂ ਬਾਅਦ ਚ ਨਾ ਕਹੀ ਕਿ ਸਿੰਘ ਨੇ ਵਾਰ ਕਰਤਾ ਅਚਾਨਕ ਹੀ ਪਹਿਲਾਂ ਤੂੰ ਜਿਹੜੇ ਵਾਰ ਕਰਨੇ ਤਿੰਨ ਆਪਣੇ ਕਰ ਲੈ
ਮੈਂ ਹਤੋ ਕਿਦੋ ਅਬ ਲਿਓ ਸੰਭਾਰ
ਮੈਂ ਤੈਨੂੰ ਮਾਰ ਦੇਣਾ ਤੂੰ ਆਪਣੇ ਆਪ ਨੂੰ ਸੰਭਾਲ ਲੈ ਚੰਗੀ ਤਰ੍ਹਾਂ
ਸੁਣੋ ਭਇਓ ਸਮੁਖ ਸਰਕੋ ਨਕਾਰ
ਉਸ ਵਕਤ ਆਪਣੇ ਤੀਰ ਨੂੰ ਕੱਢ ਕੇ ਸਾਹਮਣੇ ਸਨਮੁਖ ਹੋ ਗਏ
ਧਰਤ ਨੁਖ ਵਿਖੇ ਚ ਸੰਜੋਰ
ਧਰਖ ਦੇ ਵਿਚ ਤੀਰ ਨੂੰ ਪਾ ਕੇ ਚੰਗੀ ਤਰ੍ਹਾਂ ਖਿੱਚ ਕੇ ਬਹੁਤ ਜ਼ੋਰ ਦੇ ਨਾਲ ਚਲਾ ਦਿੱਤਾ
ਖਰ ਤੋ ਘੋਰ ਦੀਨੋ ਸੋ ਸ਼ੋਰ
ਬਹੁਤ ਤਿੱਖਾ ਤੀਰ ਸੀ ਛੱਡ ਦਿੱਤਾ
ਇੱਕ ਧਰਮ ਸਿੰਘ ਹੈ ਕੋ ਚਲਾਏ
ਜਦੋਂ ਦੇਖਿਆ ਸਾਹਮਣੇ ਤੀਰ ਆਉਂਦਾ ਘੋੜੇ ਨੂੰ ਇੱਕ ਪਾਸੇ ਕਰ ਲਿਆ
ਖਰ ਤੀਰ ਸਮੁਖ ਤੇ ਤਨ ਬਚਾਏ
ਸਾਹਮਣੇ ਤਿੱਖਾ ਤੀਰ ਆਉਂਦਾ ਸੀ ਉਹਦੇ ਤੋਂ ਸਰੀਰ ਬਚਾ ਲਿਆ
ਆਪਣਾ ਕਥੰਗ ਲੀਨੋ ਨਕਾਰ
ਕਹਿੰਦਾ ਤੇਰਾ ਵਾਰ ਚੱਲਿਆ ਹੁਣ ਮੇਰਾ ਤੀਰ ਚੱਲੇਗਾ ਆਪਣਾ ਤੀਰ ਕੱਢ ਲਿਆ
ਵਿੱਚ ਪੰਜ ਫੋਗ ਧਰ ਕੇ ਸੁਧਾਰ
ਚੰਗੀ ਤਰ੍ਹਾਂ ਫਿਰ ਸੁਧਾਰ ਕਰਕੇ ਚਿੱਲੇ ਨੂੰ ਖਿੱਚ ਕੇ ਟਣਕਾਰ ਕੇ ਇੱਕ ਵਾਰ ਦੇਖਦੇ ਨੇ ਕਿਤੇ ਟੁੱਟਣ ਵਾਲੀ ਤਾਂ ਨੀ ਰੱਸੀ ਜਾਂ ਧਾਗਾ ਜਿਹੜਾ ਬੰਨਿਆ ਹੁੰਦਾ ਉਸ ਵਕਤ ਟਣਕਾਰ ਕੇ ਚੰਗੀ ਤਰ੍ਹਾਂ ਉਹਦੇ ਚ ਤੀਰ ਨੂੰ ਕਸਣਾ ਕੀਤਾ ਹੈ
ਚਤ ਸਟਾਵ ਰਿਪ ਕੇ ਪਰਹਾਰ
ਉਸ ਵਕਤ ਬਹੁਤ ਸੋਹਣੇ ਢੰਗ ਦੇ ਨਾਲ ਜਿਹੜਾ ਤੀਰ ਸੀ ਪ੍ਰੇਰ ਕਰਕੇ ਆਪਣੇ ਘੋੜੇ ਨੂੰ ਅੱਗੇ ਲੈ ਗਏ ਫਿਰ ਚਲਾਉਣਾ ਕੀਤਾ
ਲੱਗ ਹਿਰਦੇ ਪ੍ਰਸ਼ ਮਝਾਰ
ਇੰਨਾ ਪੱਕਾ ਨਿਸ਼ਾਨਾ ਸੀ ਕਿ ਤੀਰ ਪੂਰੇ ਸਾਹਮਣੇ ਦਿਲ ਦੇ ਵਿਚ ਦੀ ਨਿਕਲ ਕੇ ਪਰਲੇ ਪਾਰ ਜਾ ਪਿਆ
ਹਏ ਤਰੇ ਗਿਰਿਆ ਖਪਰਾ ਲਗੰਤ
ਖਪਰਾ ਤੀਰ ਸੀ ਦਿਲ ਦੇ ਵਿਚ ਜਾ ਕੇ ਲੱਗਿਆ ਤੇ ਉੱਥੇ ਹੀ ਉਹ ਘੋੜ ਸਵਾਰ ਦੂਜਾ ਡਿੱਗ ਪਿਆ
ਛਿਣ ਵਿਖੇ ਪਰਿਓ ਸ਼ਿਰਤ ਪ੍ਰਾਣ ਹੰਤ
ਇੱਕ ਛਿਣ ਦੇ ਵਿਚ ਧਰਤੀ ਦੇ ਉੱਤੇ ਡਿੱਗ ਕੇ ਪ੍ਰਾਣ ਛੱਡ ਗਿਆ ਆਪਣੇ
ਇੱਕ ਭੂਪ ਕੋਪ ਕੇ ਆਏ ਧਾਏ
ਉਸ ਵਕਤ ਦੇਖ ਕਰਕੇ ਭੂਪ ਜਿਹੜਾ ਰਾਜਾ ਸੀ ਗੁੱਸਾ ਕਰਕੇ ਧਾ ਕੇ ਆਇਆ
ਗੁਰਸਮੁਖ ਬਾਣ ਪਹਿਨ ਚਲਾਏ
ਰਾਜੇ ਦੀ ਟੱਕਰ ਸੀ ਮਹਾਰਾਜ ਦੇ ਨਾਲ ਮਹਾਰਾਜ ਨੇ ਕਿਹਾ ਸੀ ਕਿ ਮੈਂ ਇਹਦੇ ਨਾਲ ਲੜਾਂਗਾ ਰਾਜੇ ਨਾਲ ਤੂੰ ਲੜੀ ਉਹਦੇ ਨਾਲ ਦੇ ਸਾਥੀ ਨਾਲ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਜੇ ਨਾਲ ਟੱਕਰ ਲਈ ਜਾ ਕੇ
ਘੋੜਾ ਫੰਧਾਏ ਤੁੱਤ ਫਰੰਤ
ਘੋੜੇ ਨੂੰ ਭਜਾ ਕਰਕੇ ਉਸੇ ਵਕਤ ਇਧਰ ਉਧਰ ਘੁਮਾਉਣਾ ਕੀਤਾ ਜਿੱਥੋਂ ਵਾਰ ਨਹੀਂ ਲੱਗਦਾ ਕਦੇ ਘੋੜਾ ਖੱਬੇ ਕਦੇ ਸੱਜੇ ਕਰਦੇ ਨੇ
ਨਿਜ ਭਟਨ ਪ੍ਰੇਰ ਜੈ ਕੋ ਚਹੰਤ
ਆਪਣੇ ਸੂਰਮਿਆਂ ਨੂੰ ਪ੍ਰੇਰ ਕੇ ਰਾਜਾ ਜਿੱਤ ਕਰਨੀ ਚਾਹੁੰਦਾ ਆਪਣੀ
ਸਿਰ ਮੋਰ ਭਟਨ ਕੇ ਧਨ ਸੰਭਾਰ
ਉਸ ਵਕਤ ਜੋ ਸ਼੍ਰੋਮਣੀ ਸੂਰਮੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਧਨ ਖਬਾਨ ਸੰਭਾਲਿਆ
ਤਤਕਾਲ ਤੀਰ ਭਾਠਾ ਨਿਕਾਰ
ਤਤਕਾਲ ਹੀ ਪੱਥੇ ਦੇ ਵਿੱਚੋਂ ਆਪਣਾ ਤੀਰ ਕੱਢਿਆ
ਕਰ ਐਂਜ ਕਾਨ ਲਗ ਸ਼ੋਰ ਦੀਨ
ਮਹਾਰਾਜ ਨੇ ਉਸ ਵਕਤ ਪਾ ਕਰਕੇ ਚਿੱਲੇ ਵਿੱਚ ਤੀਰ ਮੁੱਠਾ ਪਕੜ ਕੇ ਚੰਗੀ ਤਰ੍ਹਾਂ ਜੋਰ ਨਾਲ ਆਪਣੇ ਕੰਨ ਤੱਕ ਤੀਰ ਕਮਾਣ ਚੰਗੀ ਤਰ੍ਹਾਂ ਖਿੱਚ ਲਿਆ
ਅੱਟ ਪਾਲ ਵਿਖੇ ਸੋ ਮਾਰ ਲੀਨ
ਰਾਜੇ ਦੇ ਮੱਥੇ ਦਾ ਨਿਸ਼ਾਨਾ ਰੱਖਿਆ ਵਿਚਕਾਰ ਨੱਕ ਦੇ ਉੱਪਰਲੇ ਪਾਸੇ ਜਾ ਕੇ ਜਿੱਥੇ ਤ੍ਰਿਕੁਟੀ ਹੁੰਦੀ ਹੈ ਇਸ ਥਾਂ ਦੇ ਉੱਤੇ ਵਿਚਕਾਰ ਤੀਰ ਮਾਰਿਆ ਉਸੇ ਵਕਤ ਤੋਂ ਲੱਦ ਕੇ ਰਾਜੇ ਨੂੰ ਥੱਲੇ ਸਿੱਟ ਦਿੱਤਾ
ਜਦ ਦੋਹਣ ਪ੍ਰਾਂਤ ਆਗੇ ਨਿਹਾਰ
ਬੋਲੇ ਸੋ ਨਿਹਾਰ
ਅਕਾਲ
ਕੋਈ ਮਹਾਰਾਜ ਕਿਸੇ ਨੂੰ ਮਾਰਨ ਉਦੋਂ ਜਕਾਰਾ ਛੱਡ ਦਿਆ ਕਰੋ ਕਿਉਂਕਿ ਸਤਿਗੁਰੂ ਜੀ ਜਦੋਂ ਕਿਸੇ ਦੁਸ਼ਟ ਨੂੰ ਮਾਰਦੇ ਨੇ ਉਦੋਂ ਬਹੁਤ ਵੱਡੀ ਗੱਲ ਹੁੰਦੀ ਹੈ ਇਸ ਕਰਕੇ ਸਤਿਗੁਰੂ ਮਹਾਰਾਜ ਨੇ ਉਹਦੇ ਮੱਥੇ 'ਚ ਤੀਰ ਮਾਰਿਆ ਐਡੀ ਵੱਡੀ ਗੱਲ ਹੋਈ ਤੇ ਤੁਸੀਂ ਆਰਾਮ ਨਾਲ ਬੈਠੇ ਹੋ ਉਦੋਂ ਜਕਾਰੇ ਛੱਡਿਆ ਕਰੋ ਮਹਾਰਾਜ ਸੱਚੇ ਪਾਤਸ਼ਾਹ ਜਦ ਕਿਸੇ ਨੂੰ ਮਾਰਦੇ ਨੇ ਦੁਸ਼ਟ ਦਾ ਨਾਸ ਕਰਦੇ ਨੇ ਇਉਂ ਸਤਿਗੁਰੂ ਮਹਾਰਾਜ ਨੇ ਉਹਦੇ ਤੀਰ ਮਾਰ ਕੇ ਪ੍ਰਾਣ ਕੱਢ ਦਿੱਤੇ ਬਾਹਰ
ਸਭ ਭਜੀ ਚਮੂ ਨਾ ਤੀਰ ਧਾਰ
ਸਾਰੀ ਫੌਜ ਭੱਜ ਲਈ ਉਸ ਵਕਤ ਜਦੋਂ ਰਾਜਾ ਹੀ ਡਿੱਗ ਪਿਆ ਥੱਲੇ ਫੌਜ ਨੇ ਕਾਹਦਾ ਲੜਨਾ ਸਾਰੇ ਪਿੱਛੇ ਭੱਜ ਗਏ
ਭਾਜੇ ਬਿਲੋਕ ਵਰਜੈ ਕਿਰਪਾਲ
ਉਸ ਵਕਤ ਜਦੋਂ ਭੱਜੇ ਤਾਂ ਆਪਣੀਆਂ ਫੌਜਾਂ ਕਹਿੰਦੀਆਂ ਮਹਾਰਾਜ ਅਸੀਂ ਵੀ ਪਿੱਛੇ ਭੱਜਦੇ ਹਾਂ ਜਾ ਕੇ ਸੋਧੇ ਲਾਈਏ ਕਹਿੰਦੇ ਆਪਣਾ ਅਸੂਲ ਨੀ ਭਾਈ ਭੱਜੇ ਜਾਂਦੇ ਤੇ ਵਾਰ ਨੀ ਕਰਨਾ
ਇਨ ਹਤੋ ਨਾ ਤਾਂ ਜੰਗ ਛਾਲ
ਜਿਹੜੇ ਜੰਗ ਛੱਡ ਕੇ ਦੌੜ ਜਾਣ ਉਹਨਾਂ ਨਾਲ ਨੀ ਲੜੀਦਾ ਹੁੰਦਾ ਮੁੜਿਆ ਉਹ
ਲੀਨੇ ਹਟਾਏ ਗੁਰ ਸਿੰਘ ਜਾਲ
ਉਸ ਵਕਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੇ ਸਿੰਘਾਂ ਨੂੰ ਹਟਾ ਲਿਆ ਇੱਕ ਗੱਲ ਨੋਟ ਕਰ ਲਿਓ ਆਪੇ ਆਪ ਨਿਰੰਜਨ ਸੋਏ ਹਨ ਸਤਿਗੁਰੂ ਮਹਾਰਾਜ ਕਰਤਾ ਧਰਤਾ ਹਨ ਤਿੰਨਾਂ ਲੋਕਾਂ ਦੇ ਮਾਲਕ ਨੇ 84 ਲੱਖ ਜੂਨ ਨੂੰ ਬਣਾਉਣ ਵਾਲੇ ਮੇਟਣ ਵਾਲੇ ਰੋਜੀ ਰੋਟੀ ਦੇਣ ਵਾਲੇ ਖੁਦ ਫੈਸਲਾ ਕਰਤਾ ਹਨ ਜਿਹਨੂੰ ਮਰਜ਼ੀ ਮਾਰ ਸਕਦੇ ਨੇ ਜਿਹਨੂੰ ਮਰਜ਼ੀ ਰੱਖ ਸਕਦੇ ਨੇ ਉਹ ਨਿਰਗੁਣ ਸਰੂਪ ਵਿੱਚ ਵੀ ਉਹ ਇਹੀ ਕੰਮ ਕਰਦੇ ਨੇ ਸਰਗੁਣ ਵਿੱਚ ਜੇ ਕਰ ਲਿਆ ਤਾਂ ਇਹ ਨਹੀਂ ਕਹਿਣਾ ਕਿ ਉਹ ਰਾਜੇ ਨੂੰ ਮਾਰਤਾ ਕਿਉਂ ਜੇ ਉਹ ਨਿਰਗੁਣ ਵਿੱਚ ਹੋਣ ਤਾਂ ਵੀ ਮਾਰ ਦੇਣਗੇ ਕਿਉਂਕਿ ਜਦੋਂ ਰਾਜੇ ਦੀ ਮੌਤ ਆ ਹੀ ਗਈ ਆ ਤਾਂ ਫਿਰ ਉਹ ਇਧਰ ਤੀਰ ਨਾਲ ਨਹੀਂ ਮਰੂ ਕਿਸੇ ਹੋਰ ਥਾਂ ਨਾਲ ਮਰ ਜੂਗਾ ਇਸ ਕਰਕੇ ਤਾਂ 84 ਲੱਖ ਜੂਨ ਦੇ ਮਾਲਕ ਨੇ ਜਿਹਨੂੰ ਮਰਜ਼ੀ ਮਾਰੀ ਜਾਣ ਜਿਉਂਦੇ ਕਰੀ ਜਾਣ ਉਹਨਾਂ ਤੇ ਕੋਈ ਕਿੰਤੂ ਨਹੀਂ ਆ ਸਕਦਾ ਹੈ
ਸਭ ਸ਼ਿਵਰ ਵਿਖੇ ਕਰਕੇ ਸੰਭਾਲ
ਸੋ ਸਾਰੇ ਸ਼ਿਵਰ ਦੇ ਵਿੱਚ ਸੰਭਾਲ ਕਰਕੇ ਆਪਣੇ ਥਾਂ ਤੇ
ਬਘੌਰ ਨਾਥ ਮੰਗ ਯੁੱਧ ਮਾਰ
ਇਉਂ ਬਘੌਰ ਦਾ ਜਿਹੜਾ ਦੁਸ਼ਮਣ ਸੀ ਇਹ ਸ਼ਿਵ ਪ੍ਰਤਾਪ ਦਾ ਇਹਨੂੰ ਯੁੱਧ ਦੇ ਵਿੱਚ ਮਾਰ ਦਿੱਤਾ
ਪੁਰ ਲੁੱਟ ਲੀਨ ਗੜ ਦੁਰਗਦਾਰ
ਉਸ ਵਕਤ ਸਾਰੀ ਜਿਹੜੀ ਪੂਰੀ ਸੀ ਉਹ ਲੁੱਟਣਾ ਕੀਤੀ ਤੇ ਕਿਲੇ ਵਿਚੋਂ ਸਮਾਨ ਵੀ ਕੱਢ ਲਿਆਂਦਾ
ਹਿਮ ਵਿਜੈ ਕੀਨ ਇਸ ਦੇਸ਼ ਵਿਚ
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਦੇਸ਼ ਦੇ ਵਿਚ ਆਪਣੀ ਵਿਜੈ ਜਿੱਤ ਪ੍ਰਾਪਤ ਕੀਤੀ
ਜਸ ਕਰਤ ਸਗਲ ਨਰ ਊਚ ਨੀਚ
ਉੱਚੇ ਨੀਵੇਂ ਸਾਰੇ ਬੰਦੇ ਜਸ ਕਰਦੇ ਨੇ ਗੁਰਾਂ ਦਾ
ਕਰ ਦਿਓ ਕੂਚ ਡੇਰਾ ਕਿਰਪਾਲ
ਕਿਰਪਾਲੂ ਸਤਿਗੁਰੂ ਮਹਾਰਾਜ ਨੇ ਉਥੋਂ ਫਿਰ ਚੱਲਣਾ ਕੀਤਾ ਕਿਉਂਕਿ ਜਿਹੜੇ ਪਾਪੀ ਕਿਸਮ ਦੇ ਬੰਦੇ ਹੁੰਦੇ ਨੇ ਸਤਿਗੁਰੂ ਜੀ ਧਾਰਮਿਕ ਬੰਦੇ ਨੂੰ ਨੀ ਕਦੇ ਕਹਿੰਦੇ ਕੁਛ ਅੱਛਾ ਬੰਦਾ ਹੋਵੇ ਜਿਹੜੇ ਲੋਕਾਂ ਨੂੰ ਦੁਖੀ ਕਰਦੇ ਨੇ ਪਰਜਾ ਨੂੰ ਤੰਗ ਕਰਦੇ ਨੇ ਐਸਿਆਂ ਨੂੰ ਹੀ ਮਾਰ ਇਹ ਨਹੀਂ ਕਿ ਸਤਿਗੁਰੂ ਉਈ ਮਾਰ ਦਿੰਦੇ ਨੇ ਸਭ ਤੋਂ ਦੁਨੀਆਂ ਅੰਦਰ ਤਿੰਨਾਂ ਲੋਕਾਂ ਚ ਸਿਆਣਾ ਕੌਣ ਹੈ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਸਤਿਗੁਰੂ ਸਭ ਤੋਂ ਸਿਆਣਪ ਦੇ ਸਮੁੰਦਰ ਨੇ ਜਿੱਥੋਂ ਆਪਾਂ ਸਾਰੇ ਸਿਆਣਪ ਲੈਂਦੇ ਹਾਂ ਇਸ ਕਰਕੇ ਸਤਿਗੁਰੂ ਐਸੀ ਗਲਤੀ ਕੋਈ ਵੀ ਨਹੀਂ ਕਰਨਗੇ ਜੇ ਆਪਣੇ ਮਨ ਚ ਕੋਈ ਗੱਲ ਆ ਵੀ ਜਾਂਦੀ ਹੈ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕਈਆਂ ਦੇ ਮਨ ਚ ਆ ਵੀ ਜਾਂਦੀ ਕਿ ਮਹਾਰਾਜ ਤਾਂ ਐਵੇਂ ਮਾਰਦੇ ਫਿਰਦੇ ਹਨ ਲੋਕਾਂ ਨੂੰ ਇਹ ਗੱਲ ਨਹੀਂ ਹੈਗੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਦੁਸ਼ਟ ਸਭਨ ਕੋ ਮੂਲ ਉਪਾੜਨ ਦੁਸ਼ਟਾਂ ਨੂੰ ਸਿਰਫ ਅਸੀਂ ਮਾਰਨਾ ਹੈ ਦੁਨੀਆਂ ਚ ਔਰ ਧਰਮ ਚਲਾਵਨ ਸੰਤ ਉਬਾਰਨ ਚੰਗਿਆਂ ਨੂੰ ਬਚਾਉਣਾ ਧਰਮ ਨੂੰ ਚਲਾਉਣਾ ਦੁਸ਼ਟਾਂ ਦਾ ਨਾਸ਼ ਕਰਨਾ ਇਹ ਸਾਡਾ ਕਰਮ ਹੈ
ਗੁਰ ਕੈ ਨਿਜ ਸਵਟ ਸਵਣ ਕੇ ਕਰ ਸੰਭਾਲ
ਫਿਰ ਆਪਣੇ ਸਾਰੇ ਸੂਰਮਿਆਂ ਦੀ ਸਾਂਭ ਸੰਭਾਲ ਕਰਕੇ
ਗੁਰ ਕਹੀ ਖਾਲਸੇ ਸੁਣ ਸੁਣਾਏ
ਮਹਾਰਾਜ ਨੇ ਖਾਲਸੇ ਨੂੰ ਉਸ ਵਕਤ ਸੁਣਾ ਕੇ ਕਿਹਾ
ਅਬ ਰਣ ਸੁਲਤਾਨੀ ਕੋ ਕਰਾਏ
ਮਹਾਰਾਜ ਕਹਿੰਦੇ ਚਲੋ ਖਾਲਸਾ ਜੀ ਹੁਣ ਚੱਲੀਏ ਬਾਦਸ਼ਾਹੀਆਂ ਦਾ ਯੁੱਧ ਕਰਵਾਈਏ ਹੁਣ ਉਧਰ ਵੀ ਤਾਂ ਜੰਗ ਹੋਣ ਵਾਲਾ ਹੀ ਹੈ ਨਾ ਕਿ ਤਾਰਾ ਆਜਮ ਕਹਿੰਦਾ ਮੈਂ ਆ ਬਹਾਦਰ ਸ਼ਾਹ ਕਹਿੰਦਾ ਮੈਂ ਆ ਇਹ ਪੰਜ ਲੜਕੇ ਸੀ ਰੰਗ ਜੇ ਉਹਦੇ ਪਹਿਲਾਂ ਤੇ ਚੌਥਾ ਤਾਂ ਪਹਿਲਾਂ ਹੀ ਮਰ ਗਏ ਸੀ ਕਿਤੇ ਪੁਰਾਣੇ ਟਾਈਮਾਂ ਚ ਹੀ ਇਹ ਤਿੰਨ ਸਨ ਤੋ ਇਸ ਕਰਕੇ ਉਹ ਵਕਤ ਸੀ ਜਿਹੜਾ ਇੱਕ ਉਹ ਵੀ ਸੀ ਇਹ ਰਲਿਆ ਹੋਇਆ ਨਾਲ ਤਾਰਾ ਆਜਮ ਦੇ ਤੇ ਇਹ ਬਹਾਦਰ ਸ਼ਾਹ ਤਾਂ ਕਿਤੇ ਦੂਰ ਗਿਆ ਹੋਇਆ ਸੀ ਤਾਂ ਇਕੱਲਾ ਹੀ ਸੀ ਥੋੜੀ ਜਿਹੀ ਫੌਜ ਸੀ ਤਾਰਾ ਆਜਮ ਗੱਦੀ ਤੇ ਬੈਠਾ ਹੁਣ ਸਤਿਗੁਰੂ ਦੀ ਇੱਛਾ ਕਿ ਤਾਰਾ ਆਜਮ ਦੀ ਉਮਰ ਥੋੜੀ ਹੋਈ ਹੈ ਇਹਨੂੰ ਸਮਾਪਤ ਕਰਕੇ ਬਹਾਦਰ ਸ਼ਾਹ ਨੂੰ ਰਾਜ ਦਵਾਈਏ ਚਲੋ ਜੰਗ ਕਰਾਈਏ ਪਹਿਲਾਂ ਇਹਨਾਂ ਦਾ
ਕਰ ਹਾਰ ਜੀਤ ਸਗਰੋ ਨਿਹਾਰ
ਹਾਰ ਜੀਤ ਦੇਖੀਏ ਚੱਲ ਕੇ ਸਾਰੀ ਇਹਨਾਂ ਦੇ
ਮਰ ਰਹੇ ਤੁਰਕ ਦੋਏ ਦਿਸ਼ ਜੋ ਚਾਰ
ਦੋਨਾਂ ਪਾਸਿਆਂ ਦੇ ਤੁਰਕ ਹੁਣ ਯੋਧੇ ਮਰਨਗੇ ਆਪਸ ਵਿੱਚ
ਕਰਤਾਰ ਦੇਹ ਸੋ ਤਖਤ ਪਾਏ
ਮਹਾਰਾਜ ਕਹਿੰਦੇ ਜਿਹਨੂੰ ਕਰਤਾਰ ਤਖਤ ਦਿੰਦਾ ਹੈ ਤਖਤ ਤੇ ਉਹੀ ਬੈਠਦਾ ਹੈ ਇਹ ਨਹੀਂ ਕਿ ਤਾਰਾ ਆਜਮ ਨੇ ਜ਼ਬਰਦਸਤੀ ਤਖਤ ਰੋਕ ਲਿਆ ਤੇ ਉਹ ਜ਼ਬਰਦਸਤੀ ਬੈਠੇਗਾ ਨਹੀਂ ਕਰਤਾਰ ਕੌਣ ਹੈ ਮਹਾਰਾਜ ਕਰਤਾਰ ਤੁਸੀਂ ਆਪ ਹੀ ਹੋ ਜੇ ਯਕੀਨ ਕਰੋ ਤਾਂ ਕਰਤਾਰ ਤਾਂ ਆਪ ਹੀ ਸੀਗੇ ਉਹ ਥੋੜਾ ਜਿਹਾ ਉਹਲਾ ਰੱਖ ਕੇ ਦੁਨੀਆਂ ਅੰਦਰ ਵਿਚਰ ਗਏ
ਬਾਦੇ ਦਲੇਸ਼ ਜੀਵਨ ਬਿਹਾਏ
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਦਲੇਸ਼ ਦਿੱਲੀ ਦਾ ਰਾਜਾ ਸੀ ਬਾਦੀ ਨਰੰਗਾ ਉਹ ਤਾਂ ਮਰ ਗਿਆ ਉਹਦਾ ਤਾਂ ਜੀਵਨ ਖਤਮ ਹੋ ਗਿਆ ਹੈ
ਸੁਣ ਭਣੇ ਸਿੰਘ ਬੜ ਪੁੱਤਰ ਲੀਨ
ਉਸ ਵਕਤ ਸੁਣ ਭਣੇ ਸਿੰਘ ਸੁਣ ਕੇ ਕਹਿਣ ਲੱਗੇ ਸਿੰਘ ਕਿ ਮਹਾਰਾਜ ਜੀ ਇਹ ਵੱਡੇ ਪੁੱਤਰ ਨੇ ਰਾਜ ਲੈਣਾ ਕੀਤਾ ਆਜ਼ਮ ਤੋਂ ਮੁਰਾਦ ਹੈ ਜਿਸ ਨੂੰ ਤਾਰਾ ਆਜ਼ਮ ਵੀ ਲਿਖਿਆ ਭਾਵ ਬਲੀ ਪੁੱਤਰ ਤੋਂ ਹੈ ਇਹ ਤਾਰਾ ਆਜ਼ਮ ਵੱਡਾ ਪੁੱਤਰ ਨਹੀਂ ਸੀ ਔਰੰਗਜ਼ੇਬ ਦੇ ਪੰਜ ਪੁੱਤਰ ਸਨ ਲਿਖਦੇ ਨੇ ਕਿ ਮੁਹੰਮਦ ਸੁਲਤਾਨ ਮੁਹੰਮਦ ਮੁਅੱਜ਼ਮ ਜੋ ਪਿੱਛੋਂ ਬਹਾਦਰ ਸ਼ਾਹ ਸਦਵਾਇਆ ਆਦਮ ਸ਼ਾਹ ਜਿਹੜਾ ਸੀਗਾ ਆਜ਼ਮ ਸ਼ਾਹ ਮੁਹੰਮਦ ਅਕਬਰ ਤੇ ਕਾਮ ਬਖਸ਼ ਔਰੰਗਜ਼ੇਬ ਦੇ ਮਰਨ ਵੇਲੇ ਪਹਿਲਾਂ ਤੇ ਚੌਥਾ ਪੁੱਤਰ ਮਰ ਚੁੱਕੇ ਸਨ ਤਿੰਨ ਜਿਉਂਦਿਆਂ ਵਿਚੋਂ ਮੁਹੰਮਦ ਮੁਅੱਜ਼ਮ ਅਰਥਾਤ ਬਹਾਦਰ ਸ਼ਾਹ ਸਭ ਤੋਂ ਵੱਡਾ ਸੀ ਇਸ ਕਰਕੇ ਤਖ਼ਤ ਦਾ ਹੱਕਦਾਰ ਉਹ ਸੀ ਸੋ ਇਹ ਉਹ ਤਾਰਾ ਆਜ਼ਮ ਜਿਹੜਾ ਸੀ ਉਹ ਜ਼ਬਰਦਸਤੀ ਛੋਟਾ ਹੋਣ ਕਰਕੇ ਵੀ 22 ਲੱਖ ਫੌਜ ਦਾ ਮਾਲਕ ਬਣ ਕੇ ਬੈਠਾ ਪਰ ਸਤਿਗੁਰੂ ਨੂੰ ਇਹ ਪ੍ਰਵਾਨ ਨਹੀਂ ਸਤਿਗੁਰੂ ਦੇਣਾ ਚਾਹੁੰਦੇ ਨੇ ਬਹਾਦਰ ਸ਼ਾਹ ਨੂੰ ਰਾਜ
ਤਿਸ ਸਾਕੇ ਅਬ ਕੌਣ ਛੀਨ
ਸੋ ਕਹਿਣ ਲੱਗੇ ਉਹ ਜਦੋਂ ਰਾਜ ਲੈ ਕੇ ਬੈਠ ਗਿਆ ਉਹਦੇ ਤੋਂ ਹੁਣ ਕੌਣ ਖੋ ਸਕਦਾ ਮਹਾਰਾਜ ਉਹ ਤਾਂ ਬੈਠਾ ਇੰਨੀ ਫੌਜ ਹੈ ਇੰਨੇ 10,000 ਤੋਪ ਹੈ 22 ਲੱਖ ਫੌਜ ਹੈ
ਸਮਰੱਥ ਆਪ ਹੈ ਜਗਤ ਨਾਥ
ਪਰ ਸਮਰੱਥ ਨੇ ਸਾਡੇ ਸਤਿਗੁਰੂ ਨੂੰ ਸਾਰੀ ਨੀਤੀ ਦਾ ਪਤਾ ਹੈ ਕਹਿੰਦੇ ਮਹਾਰਾਜ ਉਹ ਤੋਂ ਕੌਣ ਰਾਜ ਖੋ ਸਕਦਾ ਮਹਾਰਾਜ ਕਹਿੰਦੇ ਜੇ ਉਹਦੇ ਮੱਥੇ ਚ ਇੱਕ ਤੀਰ ਵੱਜਿਆ ਤਾਰਾ ਆਜ਼ਮ ਦੇ ਫੇਰ ਬਸ ਗਿਆ ਰਾਜ ਸਿੱਧਾ ਬਹਾਦਰ ਸ਼ਾਹ ਕੋਲ ਆਪਾਂ ਜ਼ਿਆਦਾ ਲੜਾਈ ਨਹੀਂ ਕਰਨੀ ਆਪਾਂ ਸਿੱਧਾ ਜਾ ਕੇ ਮਾਰਨਾ ਹੀ ਤਾਰਾ ਆਜ਼ਮ ਨੂੰ ਹੈ ਹਾਥੀ ਤੋਂ ਥੱਲੇ ਡਿੱਗ ਪੈਣਾ ਉਹਨੇ ਹਾਥੀ ਦੇ ਉੱਤੇ ਬਿਠਾਉਣਾ ਬਣ ਗਿਆ ਛਿੰਨਵੇਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਵਾਜ
ਅਣਗਿਣਤ ਬਹਾਨੀ ਜਾਹੇ ਸਾਥ
ਜਿਹਦੇ ਨਾਲ ਅਣਗਿਣਤ ਹੀ ਫੌਜ ਜਾ ਰਹੀ ਹੈ
ਗੁਰ ਕਹੇ ਪ੍ਰਭੂ ਕੋ ਮੈਦ ਖੇਲ
ਸੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਵਿੱਚੋਂ ਕਈ ਪੁੱਛਦੇ ਨੇ ਮਹਾਰਾਜ ਇੰਨੀ ਫੌਜ ਹੈ ਇੰਨੀ ਉਹਦੇ ਕੋਲ ਆਹ ਚੀਜ਼ ਹੈ ਇੰਨੀ ਆਹ ਚੀਜ਼ ਹੈ ਤੁਸੀਂ ਕਹਿੰਦੇ ਹੋ ਤਾਰਾ ਆਜ਼ਮ ਨੂੰ ਰਾਜ ਨਹੀਂ ਚਾਹੀਦਾ ਦੇਣਾ ਬਹਾਦਰ ਸ਼ਾਹ ਰਾਜ ਕਰੇਗਾ ਇਹ ਕਿਵੇਂ ਹੋਵੇਗਾ ਮਹਾਰਾਜ ਕਹਿੰਦੇ ਦੇਖੋ ਪ੍ਰਭੂ ਦਾ ਖੇਲ ਹੈ ਕੋਈ ਇਹਨੂੰ ਸਮਝ ਨਹੀਂ ਸਕਦਾ ਹੈ ਆਪਾਂ ਸਧਾਰਨ ਵਿਅਕਤੀ ਆ ਆਹ ਮਹਾਰਾਜ ਦੱਸਣ ਲਈ ਐਸੇ ਬੋਲ ਭਾਈ ਸਧਾਰਨ ਜੀਵ ਜਿਹੜੇ ਹੁੰਦੇ ਨੇ ਇਹਨਾਂ ਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ ਹੁੰਦਾ ਅਕਾਲ ਪੁਰਖ ਵਾਹਿਗੁਰੂ ਤਾਂ ਜੋ ਚਾਹੁਣ ਉਹੀ ਕਰ ਸਕਦੇ ਨੇ
ਇਕ ਲੇਤ ਸਗਲ ਨਾ ਸਕਾ ਤੇਲ
ਇਸ ਕਰਕੇ ਸਾਰਿਆਂ ਦੇ ਵਿੱਚ ਦੇਖ ਲਓ ਕਿ ਸਾਰਿਆਂ ਦੇ ਵਿੱਚ ਇਹ ਤੁਹਾਡੇ ਸਾਹਮਣੇ ਆ ਜਾਣਾ ਕਿ ਅਕਾਲ ਪੁਰਖ ਜਿਹਨੂੰ ਚਾਹੁਣ ਉਹਨੂੰ ਹੀ ਪੇਲ ਦੇਣਗੇ
ਇਮ ਕਰਤ ਬਾਦ ਗੇ ਕਿਤ ਕੋਸ
ਕਿਉਂ ਗੱਲਾਂ ਬਾਤਾਂ ਬਚਨ ਬਿਲਾਸ ਕਰਦੇ ਹੋਏ ਕਿੰਨੇ ਕੋ ਲੰਘ ਗਏ ਨੇ
ਕਿਆ ਸਵਰ ਸਿਵਰ ਬਲੋਕੇ ਥਲ ਅਦੋਸ਼
ਅਦੋਸ਼ ਥਾਂ ਦੇਖਣਾ ਸਾਫ਼ ਸੁਥਰਾ ਪਾਣੀ ਵਾਲਾ ਵੀ ਥਾਂ ਹੋਵੇ ਗੰਦਗੀ ਵੀ ਨਾ ਹੋਵੇ ਉਥੇ ਸਤਿਗੁਰੂ ਜੀ ਨੇ ਆਪਣਾ ਆਸਣ ਲਾਉਣਾ ਚਾਹਿਆ ਹੈ
ਗੁਰ ਕੇਰ ਬੇਰਿਪ ਮਿਰਗਨ ਸਿੰਘ
ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਰੇ ਜਿਤਨੇ ਸਿੰਘ ਸਨ ਆ ਕਰਕੇ ਮਿਲੇ ਹਨ
ਕਰ ਨਵੋ ਸਵਨ ਸੰਤੋਖ ਸਿੰਘ
ਸੰਤੋਖ ਸਿੰਘ ਜੀ ਕਹਿੰਦੇ ਮੈਂ ਸਾਰਿਆਂ ਨੂੰ ਨਮੋ ਕਰਦਾ ਅੱਗੇ ਚੱਲੋ
ਦੋਹਰਾ ਬਲਖ ਵਖਾਰੇ ਕੇ ਦਿਸ਼ਾ ਹੋ ਬਹਾਦਰ ਸ਼ਾਹ
ਹੁਣ ਬਹਾਦਰ ਸ਼ਾਹ ਕਿਹੜੇ ਪਾਸੇ ਸੀ ਉਸ ਵਕਤ ਬਲਖ ਬੁਖਾਰੇ ਬਹਾਦਰ ਸ਼ਾਹ ਉਸ ਪਾਸੇ ਦਾ ਸੂਬੇਦਾਰ ਬਣਿਆ ਹੋਇਆ ਸੀ
ਤਿਤ ਕੋ ਸੁਣ ਬਿਮਾਰ ਵਾਹ ਹਟਿਓ ਤੁਰਤ ਮਗ ਮਾਹ
ਉਹ ਨਰੰਗੇ ਦੇ ਮਰਨ ਤੋਂ ਪਹਿਲਾਂ ਹੀ ਵਾਪਸ ਮੁੜ ਆਇਆ ਸੀ ਜਦੋਂ ਕਿਸੇ ਨੇ ਜਾ ਕੇ ਖਬਰ ਦਿੱਤੀ ਕਿ ਤੇਰਾ ਪਿਤਾ ਤਾਂ ਬਹੁਤ ਬਿਮਾਰ ਹੈ ਤੇ ਮਰਨ ਦੇ ਕਿਨਾਰੇ ਹੈ ਤੇ ਗੱਦੀ ਦਾ ਮਾਲਕ ਤੂੰ ਹੀ ਬਣਨਾ ਇਹ ਨਾ ਕਿਤੇ ਤਾਰਾ ਆਜ਼ਮ ਬਣ ਜਾਵੇ, ਇਹਨਾਂ ਦੇ ਜਸੂਸ ਵੀ ਛੱਡੇ ਹੁੰਦੇ ਸੀ। ਇਉਂ ਇਹ ਫਿਰ ਵਾਪਸ ਮੁੜ ਪਿਆ ਉੱਥੋਂ, ਪਰ ਇਹਦੇ ਪਹੁੰਚਣ ਤੋਂ ਪਹਿਲਾਂ ਹੀ ਨਰੰਗਾ ਮਰ ਗਿਆ ਤੇ ਤਾਰਾ ਆਜ਼ਮ ਗੱਦੀ ਤੇ ਬੈਠ ਗਿਆ।
ਚੌਪਈ ਕਰਤ ਕੂਚ ਦਰ ਕੂਚ ਪਧਾਰਾ,
ਕੂਚ ਦਰ ਕੂਚ ਕਰਦਿਆਂ ਕਰਦਿਆਂ ਇਹ ਪਹੁੰਚ ਗਿਆ ਹੈ।
ਸੀਗਰ ਆਨ ਇਸ ਦੇਸ਼ ਮਝਾਰਾ,
ਸੀਗਰ ਛੇਤੀ ਹੀ ਇਸ ਦੇਸ਼ ਦੇ ਵਿੱਚ ਆਇਆ ਹੈ।
ਪਿਤ ਹਿਤ ਭਰਾਤਾ ਸਲਤਨ ਲੈਣਾ,
ਪਿਤਾ ਨੂੰ ਮਾਰ ਕੇ ਭਰਾਤਾ ਨੇ ਸਲਤਨਤ ਲੈਣਾ ਕੀਤੀ ਹੈ।
ਸੁਣਤ ਸ੍ਰੋਣ ਪਾ ਮਨ ਅਤ ਦੀਨਾ,
ਸੁਣ ਕੇ ਕੰਨਾਂ ਦੇ ਵਿੱਚ ਇਹ ਗੱਲ ਬਹੁਤ ਦੀਨਤਾ ਸਹਿਤ ਹੋਇਆ ਕਿ ਰਾਜ ਤਾਂ ਖੁਸ ਗਿਆ ਹੈ।
ਅਬ ਮੋਤੇ ਕਿਆ ਹੋਏ ਉਪਚਾਰਾ,
ਹੁਣ ਮੇਰੇ ਕੋਲੋਂ ਕੀ ਉਪਚਾਰ ਹੋਵੇਗਾ ਮੈਂ ਨਹੀਂ ਜਾਣਦਾ।
ਕਿਸ ਪ੍ਰਕਾਰ ਹੈ ਪ੍ਰਾਣ ਉਭਾਰਾ,
ਕਿਸ ਤਰੀਕੇ ਨਾਲ ਮੇਰੇ ਪ੍ਰਾਣ ਬਚਣਗੇ।
ਗਏ ਭਰਾਤ ਦਹਿ ਮਰਵਾਏ,
ਜਾਂ ਮੈਨੂੰ ਮੇਰਾ ਭਰਾ ਫੜਾਵੇਗਾ, ਫੜ ਲਵੇਗਾ। ਦੋ ਭਰਾ ਮੇਰੇ ਨੇ, ਉਹ ਰਲ ਗਏ ਆਪਸ ਵਿੱਚ, ਮੈਨੂੰ ਫੜ ਕੇ ਮਰਵਾ ਦੇਣਗੇ।
ਕੌਣ ਬਲੀ ਤਬ ਸਕੇ ਬਚਾਏ,
ਕੌਣ ਇਹਦਾ ਬਲੀ ਹੈ ਜਿਹੜਾ ਮੈਨੂੰ ਬਚਾ ਸਕਦਾ ਹੈ।
ਬਾਈ ਸਲਾਖ ਚਮੋ ਜਹ ਸੰਗ,
22 ਲੱਖ ਫੌਜ ਹੈ ਤਾਰਾ ਆਜ਼ਮ ਦੇ ਨਾਲ।
ਨਾ ਬਣ ਆਇਸ ਮੁਖ ਤੈ ਜੰਗ,
ਉਹਦੇ ਸਨਮੁਖ ਮੈਂ ਜੰਗ ਕਿਵੇਂ ਕਰ ਸਕਦਾ, ਮੇਰੇ ਕੋਲ ਤਾਂ ਬੰਦੇ ਹੀ ਸਾਰੇ 10-20 ਹਜ਼ਾਰ ਹੈ।
ਆਪਣੇ ਹਿਤੋਂ ਬੁਲਾਏ ਬਿਠਾਏ,
ਇਸ ਕਰਕੇ ਆਪਣੇ ਜਿਹੜੇ ਖਾਸ ਖਾਸ ਇਹਦੇ ਬੰਦੇ ਸੀ ਬਹਾਦਰ ਸ਼ਾਹ ਦੇ, ਉਹ ਇਹਨੇ ਬੁਲਾ ਕੇ ਇਕੱਠੇ ਕਰਕੇ ਬੁਲਾ ਲਏ, ਉੱਥੇ ਵੀ ਆਪਾਂ ਵਿਚਾਰ ਕਰੀਏ।
ਸਭ ਕੋ ਆਪਣਾ ਬਿਰਤੰਤ ਸੁਣਾਏ,
ਸਾਰਿਆਂ ਨੂੰ ਆਪਣਾ ਬਿਰਤੰਤ ਸੁਣਾਉਣਾ ਕੀਤਾ ਕਿ ਮੈਂ ਵੱਡਾ ਹਾਂ, ਰਾਜ ਦਾ ਹੱਕ ਮੇਰਾ ਹੈ।
ਮੋਹ ਕੋ ਕਰਤਵ ਕਿਆ ਅਬ ਹੈ,
ਕਹਿਣਾ ਤੁਸੀਂ ਸਿਆਣੇ ਹੋ ਮੇਰੇ ਸਾਥੀ ਹੋ, ਮੈਨੂੰ ਅੱਛੀ ਸਲਾਹ ਦਿਓ, ਮੈਨੂੰ ਕੀ ਕਰਤੱਵ ਕਰਨਾ ਚਾਹੀਦਾ ਹੈ।
ਜਿਸ ਤੇ ਜਿਗਤ ਪ੍ਰਾਣ ਬਚ ਰਹੇ,
ਜਿਸ ਕਰਕੇ ਮੇਰੇ ਪ੍ਰਾਣ ਬਚ ਰਹਿਣ।
ਚਲੇ ਭਾਜ ਕੇ ਡਿੜ ਕਿਤ ਹੋਏ,
ਭੱਜ ਕੇ ਚੱਲੀਏ ਕਿਤੇ ਜਾ ਕੇ ਐਸੇ ਥਾਂ ਤੇ ਆਕੀ ਹੋ ਕੇ ਬਹਿ ਜਾਈਏ ਜਿੱਥੋਂ ਆਪਾਂ ਨੂੰ ਕੋਈ ਕੁਛ ਕਹਿ ਨਾ ਸਕੇ।
ਬਲੀ ਸਹਾਇਕ ਬਣ ਹੈ ਕੋਈ,
ਫਿਰ ਆਪਾਂ ਇਹ ਦੇਖੀਏ ਕਿ ਕੋਈ ਬਹੁਤ ਤਕੜਾ ਬੰਦਾ ਸਾਡਾ ਬਲੀ ਬੰਦਾ ਕੋਈ ਸਹਾਇਤਾ ਕਰਨ ਵਾਲਾ ਆਵੇ।
ਪੀਰ ਫਕੀਰ ਔਲੀਆ ਮਹਾ,
ਕੋਈ ਪੀਰ ਕੋਈ ਫਕੀਰ ਕੋਈ ਔਲੀਆ ਹੋਵੇ ਜਿਹੜਾ ਸਾਡੀ ਮਦਦ ਕਰੇ।
ਖੋਜੋ ਜੋ ਪ੍ਰਾਪਤ ਹੋਵੇ ਕਹਾਂ,
ਉਹ ਖੋਜਣਾ ਕਰੋ ਜੇ ਕਿਤੇ ਆਪਾਂ ਨੂੰ ਕੋਈ ਪ੍ਰਾਪਤ ਹੋ ਜਾਵੇ।
ਜਿਮ ਸੋ ਕਹੇ ਕਰੇ ਸੋ ਕਾਜਾ,
ਜਿਵੇਂ ਕੋਈ ਪੀਰ ਫਕੀਰ ਆਖੇ ਉਵੇਂ ਮੰਨ ਕੇ ਚੱਲੀਏ, ਉਹ ਕੰਮ ਕਰੀਏ।
ਜਹ ਕਹਿ ਕਰੋ ਪਠਨ ਅਰ ਆਜਾ,
ਸੋ ਜਿੱਥੇ ਕਿੱਥੇ ਵੀ ਜਾ ਕਰਕੇ ਐਸੀ ਖੋਜ ਕਰੋ ਕੋਈ ਐਸਾ ਮਿਲ ਜਾਵੇ।
ਸਭ ਮਹਿਨੰਦ ਲਾਲ ਤਬ ਕਹੋ,
ਕਿਉਂਕਿ ਉਸ ਵਕਤ ਬਹਾਦਰ ਸ਼ਾਹ ਬਲਖ ਬਖਾਰੇ ਵੱਲ ਗਿਆ ਹੋਇਆ ਸੀ, ਨਰੰਗੇ ਦਾ ਹੁਣ ਕੋਈ ਡਰ ਨਹੀਂ ਸੀ। ਇਹ ਪੁਰਾਣਾ ਸਾਥੀ ਸੀ ਬਹਾਦਰ ਸ਼ਾਹ ਦਾ, ਸੀ ਤਾਂ ਗੁਰੂ ਕਾ ਸਿੱਖ, ਪਰ ਇਹਦੇ ਮਨ ਦੇ ਆਪਸ ਵਿਚ ਖਿਆਲ ਵਿਚਾਰ ਚੰਗੇ ਰਲਦੇ। ਬਹਾਦਰ ਸ਼ਾਹ ਵੀ ਧਾਰਮਿਕ ਖਿਆਲਾਂ ਦਾ ਸੀ। ਉਦੋਂ ਫਿਰ ਨੰਦ ਲਾਲ ਜੀ ਨੂੰ ਪੁੱਛਿਆ ਸੀ ਕਿ ਦੱਸੋ ਕੀ ਕਰੀਏ, ਤੁਸੀਂ ਸਿਆਣੇ ਹੋ। ਨੰਦ ਲਾਲ ਜੀ ਨੂੰ ਮਹਾਰਾਜ ਤੇ ਭਰੋਸਾ ਸੀ, ਉਹ ਕਹਿਣ ਲੱਗੇ ਇੱਕੋ ਹੀ ਜਾਣਾ ਤੁਹਾਡੀ ਮਦਦ ਕਰ ਸਕਦਾ ਸਿਰਫ, ਉਹ 10ਵੇਂ ਪਾਤਸ਼ਾਹ ਨੇ, ਜੇ ਆਪਾਂ ਉਹਨਾਂ ਦੀ ਸ਼ਰਨ ਚੱਲੀਏ ਤਾਂ ਮਹਾਰਾਜ ਜੀ ਮਦਦ ਕਰ ਦੇਣਗੇ।
ਇੱਕ ਗੁਰੂ ਸਾਹਿਬ ਵਸ ਲਹਿਓ,
ਬਸ ਇੱਕ ਗੁਰੂ ਸਾਹਿਬ ਨੇ ਜੇ ਤੁਹਾਡੀ ਮਦਦ ਕਰ ਸਕਦੇ ਨੇ।
ਪਿੰਡ ਸਾਮ ਪ੍ਰਾਪਤ ਕਹੋ ਨਾ ਕੋਈ,
ਕਿਉਂਕਿ ਉਹਨਾਂ ਦੇ ਬਰਾਬਰ ਹੋਰ ਕੋਈ ਸ਼ਕਤੀ ਨਹੀਂ ਪ੍ਰਾਪਤ ਹੋ ਸਕਦੀ, ਹੋਰ ਕੋਈ ਨਹੀਂ ਹੈ ਉਹਨਾਂ ਦੇ ਬਰਾਬਰ।
ਸਗਲ ਜਗਤ ਫਿਰ ਖੋਜੋ ਜੋਏ,
ਜਿਹੜਾ ਆਪਾਂ ਸਾਰੀ ਦੁਨੀਆਂ ਦੇ ਅੰਦਰ ਖੋਜ ਲਈਏ ਕੋਈ ਸਾਡੀ ਰੱਖਿਆ ਕਰਨ ਵਾਲਾ ਮਿਲ ਜਾਵੇ ਸਾਨੂੰ।
ਤੁਮ ਪੇ ਜਾਣਤ ਹੋ ਪਲ ਭਾਂਤੇ,
ਕਹਿਣ ਲੱਗੇ ਭਾਈ ਨੰਦ ਲਾਲ ਤੁਸੀਂ ਨਹੀਂ ਜਾਣਦੇ, ਤੁਸੀਂ ਵੀ ਤਾਂ ਜਾਣਦੇ ਹੀ ਹੋ ਕਿ ਕਿੰਨੀ ਸ਼ਕਤੀ ਦੇ ਮਾਲਕ ਨੇ ਉਹ।
ਬੇਦਤ ਸਵਣ ਮਹਿ ਜਿਨ ਕਰਮਾਤੇ,
ਉਹਨਾਂ ਦੀ ਕਰਾਮਾਤ ਤਾਂ ਸਾਰੀ ਦੁਨੀਆਂ ਜਾਣਦੀ ਹੈ ਕਿ ਜਾਂ ਤਾਂ ਸ੍ਰੀ ਸਾਹਿਬ ਦੀ ਕਰਾਮਾਤ ਦਿਖਾ ਦਿੰਦੇ ਜਾਂ ਫਿਰ ਦੂਜੀ ਵੀ ਦਿਖਾ ਦਿੰਦੇ ਨੇ।
ਕਿਰਪਾ ਕਰੇ ਜਾਂ ਬਣੇ ਸਹਾਏ,
ਅੱਜ ਉਹ ਸਾਡੀ ਸਹਾਇਤਾ ਕਰਨ, ਕਿਰਪਾ ਕਰਕੇ ਸਾਡੇ ਸਹਾਇਕ ਬਣ ਜਾਣ।
ਤੋ ਜਗ ਕੇ ਸਲਤਨ ਲਹਿ ਪਾਏ,
ਤਾਂ ਜਾਣੋ ਕਿ ਵੀ ਤੈਨੂੰ ਸਾਰੀ ਸਲਤਨਤ ਮਿਲ ਜਾਏਗੀ, ਰਾਜ ਮਿਲ ਜਾਏਗਾ।
ਸੁਣਤ ਬਹਾਦਰ ਸ਼ਾਹ ਆਨੰਦ,
ਸੁਣ ਕਰਕੇ ਬਹਾਦਰ ਸ਼ਾਹ ਬੜਾ ਹੀ ਆਨੰਦਿਤ ਹੋਇਆ।
ਕਹੋ ਕਿ ਨਿਸ਼ਚੈ ਸੋ ਜਗ ਬੰਦ,
ਕਹਿੰਦਾ ਨਿਸ਼ਚੇ ਗੱਲ ਤਾਂ ਇਹ ਗੱਲ ਠੀਕ ਹੈ ਕਿ ਸਾਰੇ ਜਗਤ ਦੇ ਬੰਦਨੀਆਂ ਮੱਥਾ ਟੇਕਣ ਯੋਗ ਹਨ ਸਤਿਗੁਰੂ ਮਹਾਰਾਜ।
ਸੁਣ ਮੁਨਸ਼ੀ ਤੁਝ ਬਿਣ ਕੋ ਜਾਏ,
ਤੋ ਕਹਿਣ ਲੱਗੇ ਮੁਨਸ਼ੀ ਪੁਰਾਣਾ ਨਾਮ ਸੀ ਭਾਈ ਨੰਦ ਲਾਲ ਜੀ ਦਾ, ਮੁਨਸ਼ੀ ਹੋ ਰਹੇ ਸੀ ਪਹਿਲਾਂ, ਕਹਿੰਦੇ ਤੂੰ ਹੀ ਕਰ ਸਕਦਾ ਇਹ ਕੰਮ ਕਿਉਂਕਿ ਤੂੰ ਸਤਿਗੁਰੂ ਦਾ ਪਿਆਰਾ ਹੈ, ਤੂੰ ਇਹ ਵਿਚੋਲਾ ਬਣ ਜਾ, ਮੇਰਾ ਕੰਮ ਕਰਵਾ ਦੇ, ਮੈਨੂੰ ਰਾਜ ਦਵਾ ਦੇ।
ਜਾਏ ਤਕੋ ਮੈਂ ਸਕੈ ਰਿਝਾਏ,
ਕਿਉਂਕਿ ਸਤਿਗੁਰੂ ਜੀ ਨੂੰ ਹੋਰ ਕੋਈ ਪ੍ਰਸੰਨ ਨਹੀਂ ਕਰ ਸਕਦਾ, ਤੂੰ ਹੀ ਕਰ ਸਕਦਾ ਹੈ।
ਤੁਝ ਪਰ ਕਿਰਪਾ ਕਰੇ ਬਹੁ ਤੇਰੀ,
ਤੇਰੇ ਤੇ ਗੁਰਾਂ ਦੀ ਬਹੁਤ ਪਹਿਲਾਂ ਵੀ ਕਿਰਪਾ ਹੈ, ਹੁਣ ਵੀ ਕਿਰਪਾ ਹੈ।
ਹਾਕਮ ਰਾਏ ਸੰਗ ਹੋਏ ਤੇਰੀ,
ਅਸੀਂ ਨਾਲ ਆਪਣੇ ਬੰਦੇ ਭੇਜਾਂਗੇ ਬੇਨਤੀ ਕਰਨ ਵਾਸਤੇ।
ਜੈ ਸਤਿਗੁਰੂ ਪਹੁੰਚ ਬਿਨ ਦੇਰਾ,
ਜਿੱਥੇ ਸਤਿਗੁਰੂ ਜੀ ਹਨ ਉੱਥੇ ਬਿਨਾਂ ਕਿਸੇ ਦੇਰੀ ਤੋਂ ਪਹੁੰਚ ਜਾਓ।
ਕਰ ਕਾਰਜ ਸਿੱਧ ਆਵੋ ਫੇਰ,
ਸਾਰਾ ਕਾਰਜ ਸਿੱਧ ਕਰਕੇ ਆਉਣਾ ਕਰੋ।
ਇਤਿਹਾਦਿਕ ਕਹਿ ਸੁਣ ਕਰ ਤਿਆਰੀ,
ਇਤਿਹਾਦਿਕ ਕਹਿ ਸੁਣ ਕੇ ਤਿਆਰੀ ਕਰਵਾਈ।
ਕਿਸਤੇ ਸੁਣੀ ਗੁਰੂ ਸਿੱਧ ਸਾਰੀ,
ਸਾਰੀ ਖਬਰ ਲਈ ਵੀ ਮਹਾਰਾਜ ਇਸ ਵਕਤ ਹੈ ਨੀ, ਕਿੱਥੇ ਉੱਥੇ ਚੱਲੀਏ।
ਰਾਜਪੂਤਨ ਕੇ ਦੇਸ ਮਝਾਰਾ,
ਫਿਰ ਪਤਾ ਲੱਗਿਆ ਕਿ ਰਾਜਪੂਤਾਂ ਦੇ ਦੇਸ਼ ਦੇ ਵਿੱਚ ਹਨ ਸਤਿਗੁਰੂ ਜੀ।
ਵਿਚਰਤ ਉਤਕੋ ਗਏ ਉਧਾਰਾ,
ਉਧਰੋਂ ਵਿਚਰਦੇ ਕਿਸੇ ਅਗਲੇ ਇਲਾਕੇ ਵਿੱਚ ਪਹੁੰਚੇ ਹੋਏ ਨੇ।
ਹਾਕਮ ਰਾਏ ਸੰਗ ਨਿਜ ਲੀਨਾ,
ਉਹ ਹਾਕਮ ਰਾਏ ਜਿਹੜਾ ਸੀ ਇਹਨਾਂ ਦਾ ਵਿਸ਼ੇਸ਼ ਬੰਦਾ ਖਾਸ, ਉਹ ਨਾਲ ਲੈਣਾ ਕੀਤਾ ਵਜ਼ੀਰ।
ਨੰਦ ਲਾਲ ਗਵਣਿਓ ਜਿੱਤ ਚੀਨਾ,
ਭਾਈ ਨੰਦ ਲਾਲ ਜੀ ਉਸ ਵਕਤ ਜਿੱਧਰ ਸਤਿਗੁਰੂ ਜੀ ਸਨ, ਲੈ ਕੇ ਹਾਕਮ ਨੂੰ ਕਈ ਬੰਦੇ ਸਿਪਾਹੀ ਆਦਿਕ ਲੈ ਕੇ ਅੱਛੇ ਤਰੀਕੇ ਨਾਲ ਸਤਿਗੁਰੂ ਜੀ ਵੱਲ ਨੂੰ ਚੱਲ ਪਏ। ਬੇਨਤੀ ਕਰੀਏ ਆਓ ਸਤਿਗੁਰੂ ਮਹਾਰਾਜ, ਸਾਰੇ ਕਾਰਜ ਆਪ ਕਰਨ ਵਾਲੇ ਨੇ, ਹਰ ਇੱਕ ਚੀਜ਼ ਦੀ ਬਣਤਰ ਬਣਾ ਲਏ। ਭਾਈ ਨੰਦ ਲਾਲ ਜੀ ਨੂੰ ਪਹਿਲਾਂ ਹੀ ਤੋਰ ਦਿੱਤਾ ਸੀ ਕਿ ਜੰਗ ਕਰਨਾ ਤੁਹਾਡਾ ਕੰਮ ਨਹੀਂ, ਇੱਥੇ ਆ ਕੇ ਭਾਈ ਨੰਦ ਲਾਲ ਜੀ ਉਧਰੋਂ ਸਹਾਇਕ ਬਣੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਬਹਾਦਰ ਸ਼ਾਹ ਨੂੰ ਰਾਜ ਦਿਵਾਇਆ ਅਤੇ ਜ਼ੁਲਮ ਕਰਨ ਤੋਂ ਹਟਾਇਆ। ਇਸ ਤਰ੍ਹਾਂ ਸਾਰਾ ਕਾਰਜ ਆਪ ਕਰਨ ਵਾਲੇ ਨੇ। ਪਵਿੱਤਰ ਪ੍ਰਸੰਗ ਸਤਿਗੁਰੂ ਦਾ ਸਰਵਣ ਕੀਤਾ ਹੈ। ਸੋ ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਅਤੇ ਹੋਰ ਗੁਰੂ ਕੇ ਲਾਲ, ਕੀਮਤੀ ਲਾਲ, ਅਮੋਲਕ ਲਾਲ, ਜਿਨ੍ਹਾਂ ਦੀ ਕੋਈ ਕੀਮਤ ਕਹਿ ਨਹੀਂ ਸਕਦਾ, ਇੰਨੇ ਨੇ ਸੋਹਣੇ ਸਿੰਘ, ਬ੍ਰਹਮ ਗਿਆਨੀ। ਸੋ ਬਾਬਾ ਦੀਪ ਸਿੰਘ ਜੀ ਵਰਗੇ, ਭਾਈ ਮਨੀ ਸਿੰਘ ਜੀ ਵਰਗੇ, ਭਾਈ ਆਲਮ ਸਿੰਘ ਵਰਗੇ, ਸਾਰੇ ਸਿੰਘ ਜਿਹੜੇ ਐਸੇ ਐਸੇ ਯੋਧੇ, ਭਾਵ ਬਾਬਾ ਦੀਪ ਸਿੰਘ ਜੀ ਵਰਗੇ ਸਨ, ਸਾਰੇ ਬ੍ਰਹਮ ਗਿਆਨੀ, ਇਹ ਅੱਛੇ ਅੱਛੇ ਸਿੰਘ ਸ਼ਹੀਦ ਹੋਏ ਨੇ। ਧੰਨ ਗੁਰੂ ਕੇ ਲਾਲ। ਮਹਾਰਾਜ ਕਹਿੰਦੇ ਸਿੰਘੋ, ਹਲੇ ਤੁਰਕਾਂ ਦੀ ਫੌਜ ਆਈ ਨਹੀਂ ਪਾਈ, ਅਸੀਂ ਖੁਸ਼ੀ ਨਾਲ ਛੁੱਟੀ ਦੇ ਰਹੇ ਤੁਹਾਨੂੰ, ਜੇ ਜਾਣਾ ਪਾਈ ਚਲੇ ਜਾਓ, ਜਾਓ ਆਪਣੀਆਂ ਜ਼ਿੰਦਗੀਆਂ ਜਾਵਾਂ ਜਾ ਕੇ। 40 ਸਿੰਘਾਂ ਨੇ ਇਹੀ ਵਚਨ ਕੀਤਾ, ਮਹਾਰਾਜ ਸਾਡਾ ਪਰਣ ਹੈ ਕਿ ਤੁਹਾਡੇ ਚਰਨਾਂ ਵਿੱਚ ਹੀ ਜਿਉਣਾ, ਤੁਹਾਡੇ ਚਰਨਾਂ ਵਿੱਚ ਹੀ ਮਰਨਾ, ਇਸ ਕਰਕੇ ਅਸੀਂ ਨਹੀਂ ਜਾਵਾਂਗੇ। ਸੋ ਸਤਿਗੁਰੂ ਦਾ ਬਚਨ ਮੰਨ ਕੇ ਫਿਰ ਸਿੰਘਾਂ ਨੇ ਉੱਥੇ ਰਹਿ ਕੇ ਜੋ ਮੁਕਾਬਲਾ ਕੀਤਾ, ਜੋ ਜੰਗ ਕੀਤਾ, ਉਹ ਆਪਾਂ ਕਥਾ ਮਹੀਨਾ ਕੁ ਪਹਿਲਾਂ ਹੀ ਸ਼੍ਰਵਣ ਕੀਤੀ, ਕਿਸ ਪ੍ਰਕਾਰ ਯੋਧਿਆਂ ਨੇ ਜੰਗ ਕੀਤੇ। ਥੋੜੇ ਦਿਨ ਪਹਿਲਾਂ ਆਪਾਂ ਸੁਣਿਆ ਸੀ ਕਿ ਦੋ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ, ਆਪਾਂ ਇਹ ਵੀ ਸੁਣਿਆ ਸੀ ਕਿ ਉਹ ਅਲੋਪ ਹੋ ਗਏ ਸਨ ਜੰਗ ਕਰਕੇ, ਅਲੋਪ ਇਸ ਕਰਕੇ ਕਿ ਦਿਖਣੋਂ ਹਟ ਗਏ ਤਾਂ ਕਿ ਤੁਰਕ ਸਰੀਰਾਂ ਦੀ ਬੇਅਦਬੀ ਨਾ ਕਰ ਸਕਣ। ਬਾਅਦ ਦੇ ਵਿੱਚ ਇਹ ਭਾਈ ਪਰਮ ਸਿੰਘ ਧਰਮ ਸਿੰਘ ਹੁਣਾਂ ਨੇ ਸਾਰਿਆਂ ਨੇ ਸੇਵਾ ਕੀਤੀ ਜਿੱਥੇ ਪਵਿੱਤਰ, ਸੋ ਸਤਿਗੁਰਾਂ ਨੇ ਬੜੀ ਭਾਰੀ ਬਖਸ਼ਿਸ਼ ਕੀਤੀ ਹੈ। ਸੋ ਅੱਜ ਦੇ ਦਿਨ ਸਾਰੀਆਂ ਸੰਗਤਾਂ ਸ੍ਰੀ ਚਮਕੌਰ ਸਾਹਿਬ ਸ਼ਹੀਦੀ ਜੋੜ ਮੇਲੇ ਮਨਾ ਰਹੀਆਂ ਨੇ, ਫਿਰ ਸ੍ਰੀ ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਵੀ ਹੁਣ ਨੇੜੇ ਹੀ ਹੈ ਸਾਧ ਸੰਗਤ। ਇਸ ਪ੍ਰਕਾਰ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਜਾ ਕੇ ਮੱਥਾ ਟੇਕਣਾ ਚਾਹੀਦਾ ਹੈ। ਚਮਕੌਰ ਸਾਹਿਬ ਅੱਜ ਨਹੀਂ ਗਏ, ਕੱਲ੍ਹ, ਪਰਸੋਂ, ਚੌਥੇ। ਸੋ ਇਸ ਤਰ੍ਹਾਂ ਹੀ ਇੱਕ ਮਾਘ ਤੱਕ ਇਹ ਜੋੜ ਮੇਲਾ ਰਹਿੰਦਾ ਹੈ, ਸੰਗਤ ਆਉਂਦੀ ਹੀ ਰਹਿੰਦੀ, ਆਉਂਦੀ ਰਹਿੰਦੀ ਹੈ। ਫਿਰ ਮਾਘੀ ਦਿਨ ਸ੍ਰੀ ਮੁਕਤਸਰ ਸਾਹਿਬ ਵੀ ਮੇਲਾ ਹੁੰਦਾ। ਇਸ ਤਰ੍ਹਾਂ ਸਾਰੀਆਂ ਸੰਗਤਾਂ ਗੁਰਾਂ ਕੇ ਸਥਾਨਾਂ ਤੇ ਜਾ ਕੇ ਸ਼ਹੀਦਾਂ ਸਿੰਘਾਂ ਨੂੰ ਜਾ ਕੇ ਨਮਸਕਾਰ ਕਰੀਏ, ਉਨ੍ਹਾਂ ਦੇ ਸਥਾਨ ਤੇ ਜਾ ਕੇ ਦੇਖ ਕਰਾਈਏ, ਬੇਨਤੀਆਂ ਕਰੀਏ ਕਿ ਸਾਨੂੰ ਵੀ ਸਿੱਖੀ ਬਖਸ਼ੋ, ਸਿਦਕ ਬਖਸ਼ੋ, ਨਾਮ ਦੀ ਦਾਤ ਬਖਸ਼ੋ, ਜਿਸ ਕਰਕੇ ਸਾਡਾ ਵੀ ਜੀਵਨ ਸਫਲਾ ਹੋ ਸਕੇ। ਵਾਹਿਗੁਰੂ, ਵਾਹਿਗੁਰੂ।
Hey.